ਹੋਰ ਬਈ ਜੁਗਨੂ ਹਾਉ ਆਰ ਯੂ
ਹਾਉ ਆਰ ਯੂ
ਉਬਾਸੀਆਂ ਲੈਣ ਲੱਗ ਗਿਆ ਆਉਣ ਸਾਰ ਸੁਸਤੀ ਪਾਤੀ
ਸੁਸਤੀ ਨੀ ਪਾਈ ਅੰਗਰੇਜ਼ੀ ਵਿੱਚ ਹਾਲ ਪੁੱਛਿਆ ਹਾਉ ਆਰ ਯੂ ਓਏ ਅੰਗਰੇਜ਼ੀ ਬੋਲਣ ਨਾਲ ਥੋੜਾ ਰੋਹ ਪੈਂਦਾ
ਅੰਗਰੇਜ਼ੀ ਬੋਲਣ ਨਾਲ ਰੋਹ ਪੈਂਦਾ ਤੇ ਪੰਜਾਬੀ ਬੋਲਣ ਨਾਲ ਦੌਰਾ ਪੈਂਦਾ ਵੱਡਾ ਆ ਗਿਆ ਅੰਗਰੇਜ਼ ਹਾਉ ਆਰ ਯੂ ਉਹ ਤੇਰੇ ਪਿਓ ਦਾਦੇ ਨੇ ਹਜੇ ਤੱਕ ਚੱਜ ਨਾਲ ਪੰਜਾਬੀ ਤਾਂ ਬੋਲਣੀ ਸਿੱਖੀ ਨੀ ਤੂੰ ਅੰਗਰੇਜ਼ੀ ਨੂੰ ਮੂੰਹ ਮਾਰਦਾ
ਓਏ ਅੰਗਰੇਜ਼ੀ ਆਉਂਦੀ ਤਾਂ ਹੀ ਮੂੰਹ ਮਾਰੀਦਾ
ਓ ਮੈਂ ਜਾਣਦਾ ਤੈਨੂੰ ਕਿੰਨੀ ਕੁ ਅੰਗਰੇਜ਼ੀ ਆਉਂਦੀ ਹੈ ਆ ਬੂਥਾ ਤੇਰਾ ਅੰਗਰੇਜ਼ੀ ਵਾਲਾ
ਕੀ ਹੋਇਆ ਮੇਰੇ ਬੂਥੇ ਨੂੰ
ਆ ਸ਼ਕਲ ਦੇਖਾਂ ਤੇਰੇ ਵਰਗਾ ਪੌਣੇ ਪਿੰਡ ਦਾ ਵਿਚੋਲਾ ਹੁੰਦਾ ਤੇ ਆਪਦੀ ਜਨਾਨੀ ਮੁੱਲ ਦੀ ਹੁੰਦੀ
ਓ ਯਾਰ ਆਉਂਦੇ ਚਾਹ ਨੀ ਪੁੱਛੀ ਪਾਣੀ ਨੀ ਪੁੱਛਿਆ ਸ਼ੁਰੂ ਹੋ ਗਿਆ ਤੂੰ
ਹਾਉ ਆਰ ਯੂ ਆ ਗਿਆ ਵੱਡਾ ਅੰਗਰੇਜ਼ ਤੂੰ ਸ਼ਕਲ ਦੇਖ ਆਪਣੀ ਤੇਰੇ ਵਰਗੇ ਬੰਦੇ ਭਾਰਤ ਨਗਰ ਚੌਂਕ ਲੁਧਿਆਣੇ ਦੀਆਂ ਬੱਤੀਆਂ ਤੇ ਨਾ ਐਕਸਰੇ ਦੇ ਵਿੱਚ ਮੋਰੀ ਕੱਢ ਕੇ ਕਾਰਾਂ ਵਾਲਿਆਂ ਤੋਂ ਮੰਗਦੇ ਫਿਰਦੇ ਹੁੰਦੇ ਨੇ ਇਹ ਦਿਲ ਚ ਮੋਰੀ ਹੋ ਗਈ ਇੱਕ ਰੁਪਈਆ ਦੇ ਦਿਓ ਤੇ ਕੋਈ ਪੁੱਛਣ ਵਾਲਾ ਹੋਵੇ ਵੀ ਇੱਕ ਰੁਪਈਏ ਨਾਲ ਦਿਲ ਵਾਲੀ ਮੋਰੀ ਬੰਦ ਹੋ ਜੂ ਵੱਡਾ ਆਇਆ ਹਾਉ ਆਰ ਯੂ
ਉਹ ਚੱਲ ਛੱਡ ਯਾਰ ਤੂੰ ਮੈਨੂੰ ਮਾਫ ਕਰ ਦੇ ਬਾਬਾ
ਬਾਬਾ ਆ ਬਾਬਾ ਕਿਹਨੂੰ ਕਹਿਣਾ ਹੋਵੇ ਮੈਂ ਤੈਨੂੰ ਕਿਹੜੇ ਪਾਸੇ ਬਾਬਾ ਲੱਗਦਾ ਤੂੰ ਮੇਰਾ ਹਰਨੀਆਂ ਦਾ ਆਪਰੇਸ਼ਨ ਕਰਾਇਆ
ਓ ਯਾਰ ਬਾਬਾ ਮਤਲਬ ਉਹ ਨੀ ਕਹਿੰਦੇ ਹੁੰਦੇ ਜਿਵੇਂ ਪੰਜਾਬੀ ਚ ਬਸ ਕਰ ਮੇਰੇ ਪਿਓ
ਪਿਓ ਓਏ ਕੋਰ ਕਲ ਜੁਗ ਹੁਣ ਤੂੰ ਬਾਬੇ ਤੋਂ ਪਿਓ ਤੇ ਆ ਗਿਆ ਇੱਕ ਗੱਲ ਮੈਂ ਤੈਨੂੰ ਦੱਸ ਦਿਨਾ ਕੰਨ ਖੋਲ ਕੇ ਸੁਣ ਲੈ ਯਾਰੀ ਦੋਸਤੀ ਪੱਕੀ ਪਰ ਬਾਪੂ ਆਪੋ ਆਪਣਾ ਵੱਡਾ ਆ ਗਿਆ ਹਾਉ ਆਰ ਯੂ
ਓ ਜੁਗਨੂੰ ਯਾਰ ਮੈਂ ਤੇਰੇ ਪੈਰੀ ਪੈਣਾ ਅਬ ਮੈਨੂੰ ਹਾਉ ਆਰ ਯੂ ਤੋਂ ਮੁਕਤੀ ਦਵਾ ਦੇ ਪਰ ਠੀਕ ਹੈ ਕਹਿ ਹੋ ਗਿਆ ਗਲਤੀਆਂ ਬੰਦਿਆਂ ਤੋਂ ਹੀ ਹੁੰਦੀਆਂ
ਚੱਲ ਕੋਈ ਗੱਲ ਨਹੀਂ ਤੈਂ ਹੁਣ ਮਾਫੀ ਮੰਗੀ ਲਈ ਵੈਸੇ ਹੁਣ ਤੂੰ ਦੱਸ ਕਿੱਧਰ ਫਿਰਦਿਆਂ ਤੇ ਅੱਜ ਕੱਲ ਕੀ ਕਰਦਾ ਹੁੰਦਾ
ਓ ਯਾਰ ਕਰਨਾ ਕੁਰਨਾ ਕੀ ਹੈ ਮੈਂ ਅੱਜ ਕੱਲ ਬੱਚਿਆਂ ਨੂੰ ਯੋਗਾ ਸਿਖਾਉਣਾ ਯੋਗਾ
ਯੋਗਾ ਕਿਹੜਾ ਯੋਗਾ
ਮੈਂ ਯੋਗਾ ਸਿਖਾਉਣਾ ਉਹ ਸਵੇਰੇ ਸਵੇਰੇ ਨਹੀਂ ਕਰੀਦਾ
ਇਹ ਕੀ ਸੀ
ਯੋਗਾ
ਇਹ ਤਾਂ ਐਂ ਲੱਗਦਾ ਜਿਵੇਂ ਕੁੱਤੇ ਨੂੰ ਖੰਘ ਹੋਈ ਹੋਵੇ ਤੇ ਸਾਡੇ ਪਿੰਡ ਜਦੋਂ ਕਿਸੇ ਕੁੱਤੇ ਨੂੰ ਆ ਖੰਘ ਹੋ ਜੇ ਨਾ ਬਸ ਤਿੰਨ ਕੁ ਦਿਨ ਹੀ ਐਂ ਖੰਘਦਾ ਚੌਥੇ ਦਿਨ ਫਿਰ ਕਿਸੇ ਨਾ ਕਿਸੇ ਰੂੜੀ ਤੋਂ ਮਰਿਆ ਪਿਆ ਹੀ ਲੱਭਦਾ
ਯਾਰ ਤੈਨੂੰ ਕਿਵੇਂ ਸਮਝਾਵਾਂ ਇਹਨੂੰ ਕਪਾਲ ਭਾਤੀ ਕਹਿੰਦੇ ਆ ਕਪਾਲ ਭਾਤੀ
ਇਹਦੇ ਨਾਲ ਕੀ ਹੋ ਜਾਂਦਾ
ਇਹਦੇ ਨਾਲ ਕੋਈ ਬਿਮਾਰੀ ਨੀ ਲੱਗਦੀ ਪੇਟ ਦੀ ਤੇ ਨਾਲੇ ਹਾਜ਼ਮਾ ਠੀਕ ਰਹਿੰਦਾ ਮੈਂ ਤਾਂ ਕਹਿੰਦਾ ਇਹ ਹਰ ਬੰਦੇ ਨੂੰ ਕਰਨਾ ਚਾਹੀਦਾ
ਪਰ ਮੈਂ ਕਹਿੰਦਾ ਇਹ ਕਿਸੇ ਬੰਦੇ ਨੂੰ ਵੀ ਨਹੀਂ ਕਰਨਾ ਚਾਹੀਦਾ
ਉਹ ਕਿਉਂ
ਉਹ ਯਾਰ ਅੱਜ ਕੱਲ ਮਹਿੰਗਾਈ ਇੰਨੀ ਵੱਧ ਗਈ ਕਿ ਆਮ ਬੰਦੇ ਨੂੰ ਰੋਟੀ ਤਾਂ ਖਾਣ ਨੂੰ ਮਿਲਦੀ ਨੀ ਉਹਨੇ ਹਾਜ਼ਮਾ ਠੀਕ ਕਰਕੇ ਕੀ ਲੈਣਾ
ਯਾਰ ਸਹੀ ਗੱਲ ਹੈ ਤੇਰੀ ਬੰਦਾ ਇੰਨੀ ਮਿਹਨਤ ਕਰਦਾ ਰੋਟੀ ਰਾਜਵੀ ਫੇਰ ਵੀ ਨਸੀਬ ਨਹੀਂ ਹੁੰਦੀ
ਬਿਲਕੁਲ ਸਹੀ ਗੱਲ
ਉਹ ਯਾਰ ਮਿਹਨਤਾਂ ਤੋਂ ਯਾਦ ਆਇਆ ਤੂੰ ਵੀ ਜ਼ਿੰਦਗੀ ਚ ਕੋਈ ਮਿਹਨਤ ਮੂਹਨਤ ਕੀਤੀ ਆ ਕਿਸੇ ਦਾ ਤੁੱਕਾ ਹੀ ਲੱਗ ਗਿਆ
ਲੈ ਤੁੱਕਾ ਲੱਗ ਗਿਆ ਓਏ ਮੇਰੀਆਂ ਮਿਹਨਤਾਂ ਬਾਰੇ ਕੀ ਪੁੱਛਦਾ ਓ ਮੈਂ ਤਾਂ ਪਹਿਲੇ ਦਿਨੋਂ ਹੀ ਸੋਚਿਆ ਸੀ ਵੀ
ਅੱਗੇ ਬੋਲ
ਸੋਚ ਤਾਂ ਲੈਣ ਦੇ ਮੈਂ ਕੀ ਸੋਚਿਆ ਸੀ ਮੈਂ ਸੋਚਿਆ ਸੀ ਵੀ ਜ਼ਿੰਦਗੀ ਚ ਕੁਛ ਕਰਨਾ ਕੁਛ ਬਣਨਾ ਪੈਸੇ ਕਮਾਉਣੇ ਨੇ
ਉਹ ਜੋ ਕੀਤਾ ਉਹ ਦੱਸਦੇ ਕਹਾਣੀਆਂ ਨਾ ਪਾ
ਮੈਂ ਸੋਚਿਆ ਵੀ ਜ਼ਿੰਦਗੀ ਚ ਕੋਈ ਨਵਾਂ ਕੰਮ ਕਰਨਾ ਮੈਂ ਇੱਕ ਕੈਮਰਾ ਲਿਆ ਫੋਟੋਆਂ ਖਿੱਚਣ ਵਾਲਾ ਤੇ ਇੱਕ ਲਿਆ ਸਾਈਕਲ ਕਿਰਾਏ ਤੇ ਮੈਂ ਕਿਹਾ ਵੀ ਲੋਕਾਂ ਦੇ ਘਰ ਘਰ ਜਾ ਕੇ ਫੋਟੋ ਖਿੱਚਾਂਗੇ ਤਾਂ ਕਿ ਲੋਕਾਂ ਦਾ ਘਰ ਉਹਨਾਂ ਦੀ ਆਪਦੀ ਫੋਟੋ ਚ ਆਵੇ
ਮਤਲਬ ਮੋਬਾਈਲ ਫੋਟੋਗ੍ਰਾਫਰ
ਜੀ ਹਾਂ ਚੱਲਦਾ ਫਿਰਦਾ ਫੋਟੋਗ੍ਰਾਫਰ ਮੈਂ ਨਾਲ ਦੇ ਪਿੰਡ ਸਾਈਕਲ ਤੇ ਗਿਆ ਇੱਕ ਬੰਦਾ ਮੈਨੂੰ ਮਿਲਿਆ ਉਹ ਮੈਨੂੰ ਕਹਿੰਦਾ
ਹਾਂ ਬਈ ਮੈਂ ਤਾਂ ਤੂੰ ਦੋ ਫੋਟੋਆਂ ਖਿਚਾਉਂਗਾ
ਮੈਂ ਕਿਹਾ ਸ਼ੁਕਰ ਹੈ ਰੱਬਾ ਸ਼ੁਕਰ ਹੈ ਬੋਣੀ ਦੋ ਫੋਟੋਆਂ ਨਾਲ ਕਿੰਨੀ ਵਧੀਆ ਹੋਊਗੀ ਮੈਂ ਕਿਹਾ ਜੀ ਦੱਸੋ ਕਿੱਦਾਂ ਖਿਚਾਉਣੇ ਕਿਹੜਾ ਪੋਜ ਬਣਾਉਣਾ ਉਹ ਕਹਿੰਦਾ
ਇੱਕ ਵਾਰੀ ਮੈਂ ਤੇਰੇ ਸਾਈਕਲ ਤੇ ਇਧਰੋਂ ਆਊਂਗਾ ਫੋਟੋ ਖਿੱਚਦੀ ਦੂਜੀ ਵਾਰੀ ਮੈਂ ਇਧਰੋਂ ਆਊਂਗਾ ਫੋਟੋ ਖਿੱਚਦੀ
ਵੈਰੀ ਗੁੱਡ ਉਹ ਮੇਰੇ ਸਾਈਕਲ ਤੇ ਇਧਰੋਂ ਆਇਆ ਮੈਂ ਦੇਣੇ ਫੋਟੋ ਖਿੱਚੀ
ਫਿਰ
ਕੀ ਦੂਜੇ ਪਾਸੇ ਗਿਆ ਮੁੜ ਕੇ ਆਇਆ ਹੀ ਨੀ ਮੈਂ ਸਾਰਾ ਦਿਨ ਉੱਥੇ ਡੀਕੀ ਗਿਆ ਮੇਰਾ ਸਾਈਕਲ ਵੀ ਲੈ ਗਿਆ ਕਿਰਾਏ ਵਾਲਾ ਫਿਰ 6 ਮਹੀਨੇ ਜੱਗੀ ਮੈਂ ਸਾਈਕਲਾਂ ਦੀ ਦੁਕਾਨ ਤੇ ਮੁਫਤ ਕੰਮ ਕੀਤਾ ਫਿਰ ਕਿਤੇ ਜਾ ਕੇ ਸਾਈਕਲ ਦੇ ਪੈਸੇ ਪੂਰੇ ਹੋਏ ਹੈ ਨਾ ਮਿਹਨਤ
ਬਹੁਤ ਮਿਹਨਤ ਹੈ ਬਹੁਤ ਮਿਹਨਤ ਹੈ ਤੇ ਹੋਰ ਆਪ ਜੀ ਦੀ ਕਿਹੜੀ ਮਿਹਨਤ ਸੀ
ਫਿਰ ਮੈਂ ਦਿਲ ਨਹੀਂ ਛੱਡਿਆ ਮੈਂ ਕਿਹਾ ਕੋਈ ਗੱਲ ਨੀ ਵੱਡੇ ਵੱਡੇ ਬੰਦੇ ਵੀ ਏਦਾਂ ਠੱਗੀਆਂ ਖਾ ਖਾ ਕੇ ਵੱਡੇ ਹੋਏ ਨੇ ਕੁਛ ਨਾ ਕੁਛ ਕਰਨਾ ਜ਼ਰੂਰ ਜ਼ਿੰਦਗੀ ਚ ਕਾਮਯਾਬ ਹੋਣਾ
ਕੀ ਕੀਤਾ ਫਿਰ
ਮੈਂ ਕਿਹਾ ਲੋਕ ਕਮੇਟੀਆਂ ਪਾ ਪਾ ਕੇ ਕਾਮਯਾਬ ਹੋਈ ਜਾਂਦੇ ਅਮੀਰ ਬਣੀ ਜਾਂਦੇ ਕਮੇਟੀਆਂ ਪਾ ਪਾ ਕੇ ਮੈਂ ਕਿਹਾ ਮੈਂ ਵੀ ਕਮੇਟੀ ਪਾਉਣਾ
ਵੈਰੀ ਗੁੱਡ
ਲਓ ਜੀ ਮੈਂ 2-3 ਮਹੀਨੇ ਕਮੇਟੀਆਂ ਪਾਈ ਗਿਆ ਇੱਕ ਦਿਨ ਮੇਰੀ ਕਮੇਟੀ ਨਿਕਲਣ ਦਾ ਟਾਈਮ ਆ ਗਿਆ
ਵਾਹ ਵਾਹ
ਅਮੀਰ ਬਣਨ ਦਾ ਟਾਈਮ ਆ ਗਿਆ ਮੈਂ ਕਿਹਾ ਲੈ ਵੀ ਸੁਪਨੇ ਪੂਰੇ ਹੁਣ ਹੋਣਗੇ ਵੀਰਵਾਰ ਨੂੰ ਮੇਰੀ ਕਮੇਟੀ ਨਿਕਲਣੀ ਸੀ
ਫਿਰ
ਮੇਰੀ ਮਾੜੀ ਕਿਸਮਤ ਜੱਗੀ ਬੁੱਧਵਾਰ ਨੂੰ ਜਿਹੜੀ ਜਨਾਨੀ ਕੋਲੇ ਕਮੇਟੀ ਪੈਂਦੀ ਸੀ ਉਹ ਕਿਸੇ ਨਾਲ ਨਿਕਲ ਗਈ ਪਰ ਮੈਂ ਦਿਲ ਨਹੀਂ ਛੱਡਿਆ
ਫਿਰ ਜਨਾਬ ਨੇ ਕਿਹੜੇ ਕੰਮ ਤੇ ਮਿਹਨਤ ਕੀਤੀ
ਮੈਂ ਮਿੰਨੀ ਬੱਸ ਤੇ ਕੰਡਕਟਰ ਲੱਗ ਗਿਆ
ਇਹ ਵਧੀਆ
ਮੈਂ ਕਿਹਾ ਵੀ ਕੁੰਡੀ ਲਾਇਆ ਕਰਾਂਗੇ ਪਹਿਲੇ ਦਿਨ ਜੱਗੀ ਮੈਂ 50 ਰੁਪਏ ਦੀ ਕੁੰਡੀ ਲਾ ਲਈ ਦੂਜੇ ਦਿਨ ਮੇਰਾ ਹੌਸਲਾ ਵੱਧ ਗਿਆ ਮੈਂ 100 ਰੁਪਏ ਦੀ ਕੁੰਡੀ ਲਾ ਲਈ
ਅੱਛਾ
ਤੀਜੇ ਦਿਨ ਮੇਰਾ ਹੋਰ ਹੌਸਲਾ ਵੱਧ ਗਿਆ ਮੈਂ 200 ਦੀ ਕੁੰਡੀ ਲਾ ਲਈ
ਬੱਲੇ ਬੱਲੇ
ਚੌਥੇ ਦਿਨ ਮੈਂ 300 ਰੁਪਏ ਦੀ ਕੁੰਡੀ ਲਾ ਲਈ
ਓਏ ਹੋਏ
ਪੰਜਵੇਂ ਦਿਨ ਮਾਲਕਾਂ ਨੂੰ ਪਤਾ ਲੱਗ ਗਿਆ
ਫੇਰ
ਫੇਰ ਕੀ ਉਹਨਾਂ ਨੇ ਮੈਨੂੰ ਬੱਸ ਦੇ ਦਫ਼ਤਰ ਚ ਬੁਲਾ ਕੇ ਅੰਦਰੋਂ ਕੁੰਡੀ ਲਾ ਲਈ। ਦੇਹ ਜਿੱਥੇ ਪੈਂਦੀ ਹੈ ਪਹਿਣ ਦੇ, ਦੇਹ ਜਿੱਥੇ ਪੈਂਦੀ ਹੈ ਪਹਿਣ ਦੇ। ਫਿਰ ਉਸੇ ਮਿੰਨੀ ਬੱਸ ਤੇ ਉਹਨਾਂ ਨੇ ਮੈਥੋਂ ਬਿਨਾਂ ਪੈਸਿਆਂ ਵਾਲੇ ਬੈਗ ਦੇ ਕੱਲੀ ਸੀਟੀ ਨਾਲ 3 ਮਹੀਨੇ ਫ੍ਰੀ ਚ ਕਨੈਕਟਰੀ ਕਰਾਈ।
ਓਏ ਤੂੰ ਹੋਰ ਹੀ ਕੰਮਾਂ ਚ ਮਿਹਨਤ ਕਰੀ ਗਿਆ, ਆ ਕ੍ਰਿਕਟ ਦੇ ਵਿੱਚ ਮਿਹਨਤ ਕਰਦਾ, ਤੇਰੀ ਬੱਲੇ ਬੱਲੇ ਹੋ ਜਾਣੀ ਸੀ। ਆ IPL ਦੇਖ ਲੈ, ਓਏ IPL ਦੇ ਵਿੱਚ ਕਿਵੇਂ ਖਿਡਾਰੀ ਵਿਕਿਆ ਬੋਲੀ ਲਾ ਲਾ ਕੇ।
ਗੱਲ ਤੇਰੀ ਪੱਕੀ ਹੈ ਯਾਰ, ਮੈਂ ਸੋਚਦਾ ਸੀ ਵੀ ਇਹ ਪਲੇਅਰਾਂ ਦੀ ਬੋਲੀ ਕਿਵੇਂ ਲੱਗੀ ਹੋਣੀ, ਬੋਲੀ ਲੱਗਣ ਵੇਲੇ ਫਿਰ ਸਬਜ਼ੀ ਮੰਡੀ ਵਾਲੀ ਹਾਲ ਹੋਣਾ। ਤੁਹਾਨੇ 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 ਚੱਕ ਤੁਹਾਨੇ ਨੂੰ ਸਸਤਾ, ਲੈ ਜਾ ਲੈ ਜਾ ਸਹਿਵਾਗ, ਤਾਜ਼ਾ ਤਾਜ਼ਾ, ਲੈ ਗਿਆ ਸੋ ਲੈ ਗਿਆ, ਰਹਿ ਗਿਆ ਸੋ ਰਹਿ ਗਿਆ।
ਵਾਂਗਲੀ ਆ ਤਾਜ਼ਾ ਵਾਂਗਲੀ,
ਆ ਮੁਰਲੀ ਭੱਜੀ ਜੁਵੀ, ਆ ਲੈ ਵੀ ਗਰਮਾ ਗਰਮ ਭੱਜੀ ਜੁਵੀ ਮੁਰਲੀ।
ਲਓ ਵੀਰ ਜੀ, ਪੌਂਟਿੰਗ ਗਿਲਕ੍ਰਿਸਟ ਜੈ ਸੂਰਿਆ, ਬਿਲਕੁਲ ਅਸਲੀ ਮਾਲ ਹੈ ਵੀਰ ਜੀ। ਮੈਂ ਕਹਿੰਦਾ ਕੀ ਕਹਿਣੇ ਇਸ ਮਾਲ ਦੇ, ਦੇਖਿਓ ਤੁਸੀਂ ਛੱਕੇ ਕਮਾਲ ਦੇ, ਪੌਂਟਿੰਗ ਗਿਲਕ੍ਰਿਸਟ ਜੈ ਸੂਰਿਆ। ਲੈ ਜਾਓ ਵੀਰ ਜੀ, ਲੈ ਜਾਓ ਲੈ ਜਾਓ ਲੈ ਜਾਓ ਲੈ ਜਾਓ, ਆਇਆ ਵੀਰ ਜੀ, ਆਇਆ ਵੀਰ ਜੀ, ਆ ਤੁਸੀਂ ਇੱਧਰ ਆ ਜਾਓ ਵੀਰ ਜੀ।
ਪੱਕੀ ਗੱਲ ਹੈ ਯਾਰ, IPL ਨੇ ਪੂਰੀ ਦੁਨੀਆ ਪਾਗਲ ਕੀਤੀ ਪਈ ਸੀ।
ਉਹ IPL ਤੋਂ ਬਾਅਦ ਜੋ ਹਾਲ ਸਾਡੇ ਪਿੰਡ ਦਾ ਸੀ ਉਹ ਕਿਸੇ ਹੋਰ ਪਿੰਡ ਦਾ ਹੋਣਾ ਹੀ ਨਹੀਂ।
ਕੀ ਹਾਲ ਸੀ ਸਤੋਜ ਦਾ?
ਜਿਸ ਦਿਨ ਦਾ ਧੋਨੀ ਵਿਕਿਆ 6 ਕਰੋੜ ਦਾ, ਉਸ ਦਿਨ ਦਾ ਸਾਡੇ ਪਿੰਡ ਵਾਲਾ ਸੱਦੇ ਕਾ ਟੱਲੀ ਡੱਕਾ ਨਹੀਂ ਤੋੜਦਾ। ਕਹਿੰਦਾ ਹੁਣ ਧੋਨੀ ਦਾ ਇੱਕ ਇੱਕ ਰਨ ਵੀ ਕਈ ਕਈ ਲੱਖ ਦਾ, ਇਸ ਕਰਕੇ ਟੱਲੀ ਅੱਜ ਕੱਲ ਸੌਣ ਵੇਲੇ ਵੀ ਨਾ ਬੈਟ ਬਾਲ ਬਿਸਤਰੇ ਚ ਰੱਖਦਾ। ਆਪਣੀ ਮਾਂ ਨੂੰ ਕਹਿੰਦਾ ਟੱਲੀ, ਬੇਬੇ ਸਾਰੇ ਪਿੰਡ ਨੂੰ ਸਮਝਾ ਦੇ ਕਿ ਟੱਲੀ ਬਾਲਾਂ ਮਾਰ ਮਾਰ ਕੇ ਸਾਰੇ ਪਿੰਡ ਦੀਆਂ ਖਿੜਕੀਆਂ ਤੋੜ ਦੂ। ਪਰ ਫਿਕਰ ਨਾ ਕਰੋ, IPL ਜਦੋਂ ਟੱਲੀ 2.5 ਕਰੋੜ ਦਾ ਵਿਕਿਆ, ਸਾਰੇ ਪਿੰਡ ਦੇ ਸਣੇ ਵਿਆਜ ਪੈਸੇ ਮੋੜ ਦੂ। ਡੰਗਰਾਂ ਦੀ ਖੁਰਲੀ ਚ ਖੜ ਕੇ ਟੱਲੀ ਨੇ ਉੱਪਰ ਵੱਲ ਨੂੰ ਛੱਕਾ ਚਾੜਤਾ, ਬਾਲ ਉਹਦੇ ਬਾਪੂ ਦੇ ਸਿਰ ਚ ਆ ਕੇ ਵੱਜੀ ਤੇ ਬਾਪੂ ਦਾ ਸਿਰ ਪਾੜਤਾ। ਉਹਦਾ ਬਾਪੂ ਮਾਰੇ ਚੀਕਾਂ, ਕਹਿੰਦਾ ਮਰ ਗਿਆ ਓਏ, ਮੇਰੀ ਦੁਹਾਈ ਹੈ। ਟੱਲੀ ਕਹਿੰਦਾ ਬਾਪੂ ਤੂੰ ਸਿਰ ਨੂੰ ਛੱਡ, ਤੂੰ ਇਹ ਦੇਖ ਮੈਂ ਬਾਲ ਕਿੰਨੀ ਉੱਚੀ ਚੜਾਈ ਹੈ। ਇਹਨਾਂ ਛੱਕਿਆਂ ਕਰਕੇ ਮੈਂ IPL ਚ ਜਾਊਂਗਾ ਤੇ ਕਰੋੜਾਂ ਰੁਪਏ ਕਮਾਊਂਗਾ। ਅੱਜ ਬਾਪੂ ਤੂੰ ਸਿਰ ਤੇ ਆ ਲੀਰ ਦੀ ਪੱਟੀ ਬੰਨ ਕੇ ਸਾਰ ਲੈ, ਬਾਅਦ ਚ ਮੈਂ ਤੇਰੇ ਸਿਰ ਦਾ ਅਮਰੀਕਾ ਤੋਂ ਆਪਰੇਸ਼ਨ ਕਰਾਊਂਗਾ।
ਜੁਗਨੂੰ ਯਾਰ, ਤੂੰ 2-3 ਮਹੀਨੇ ਹੋ ਕੇ ਨਜ਼ਰ ਹੀ ਨਹੀਂ ਆਇਆ, ਕਿੱਧਰ ਰਿਹਾ?
ਮੈਂ ਜੱਗੀ ਅਸਲ ਚ ਨਾ 2-3 ਮਹੀਨੇ ਜੰਗਲ ਚ ਚਲਾ ਗਿਆ ਸੀ ਯਾਰ।
ਜੰਗਲ ਚ?
ਹਾਂ।
ਉਹ ਯਾਰ ਜੰਗਲ ਦੇ ਵਿੱਚ ਜਾਂ ਡਾਕੂ ਹੁੰਦੇ ਜਾਂ ਜਾਨਵਰ ਹੁੰਦੇ, ਤੂੰ ਕੀ ਕਰਨ ਗਿਆ ਸੀ?
ਉਹ ਮੈਂ ਯਾਰ ਨਾ ਜਾਨਵਰਾਂ ਦੀ ਇੱਕ ਖੋਜ ਕਰਨ ਵਾਸਤੇ ਜੰਗਲ ਚ ਲੰਘ ਗਿਆ ਸੀ। ਫਿਰ
ਕੀ ਨਤੀਜਾ ਕੱਢਿਆ? ਫਿਰ
ਮੈਂ ਪਹਿਲੇ ਦਿਨ ਹੀ ਜੰਗਲ ਚ ਪਹੁੰਚਿਆ, ਮੇਰਾ ਸਾਹਮਣਾ ਸਿੱਧਾ ਹੀ ਸ਼ੇਰ ਨਾਲ। ਸ਼ੇਰ ਇੱਕ ਪੁਰਾਣੇ ਜੇ ਪਿੱਪਲ ਥੱਲੇ ਲੁਕਿਆ ਜਾ, ਡਰਿਆ ਜਾ ਬੈਠਾ, ਬਹੁਤ ਦੁਖੀ, ਬਹੁਤ ਪਰੇਸ਼ਾਨ।
ਅੱਛਾ।
ਮੈਂ ਕਿਹਾ ਸ਼ੇਰ ਜੀ ਬੜੇ ਦੁਖੀ ਲੱਗਦੇ ਹੋ, ਕੀ ਗੱਲ ਹੋ ਗਈ? ਕਹਿੰਦਾ ਬਸ ਪੁੱਛੋ ਨਾ, ਆਤਮ ਹੱਤਿਆ ਕਰਨ ਨੂੰ ਜੀ ਕਰਦਾ, ਸੁਇਸਾਈਡ ਕਰਨ ਨੂੰ ਜੀ ਕਰਦਾ। ਮੈਂ ਕਿਹਾ ਸ਼ੇਰ ਜੀ ਸ਼ੇਰ ਬਣੋ, ਆ ਬੰਦੇ ਵਾਲੇ ਕੰਮ ਕਿੱਥੋਂ ਫੜ ਲੈ? ਨਾਲੇ ਤੁਸੀਂ ਜੰਗਲ ਦੇ ਰਾਜੇ ਹੋ, ਤੁਹਾਡੀ ਟੌਰ ਹੈ ਪੂਰੇ ਜੰਗਲ ਚ, ਤੇ ਤੁਹਾਨੂੰ ਮਰਨ ਦੀ ਕੀ ਲੋੜ ਹੈ?
ਸ਼ੇਰ ਕੀ ਕਹਿੰਦਾ?
ਸ਼ੇਰ ਕਹਿੰਦਾ ਕਾਹਦੇ ਰਾਜੇ ਯਾਰ, ਬਸ ਰਾਜਿਆਂ ਦੇ ਹੁਣ ਬਾਜੇ ਵੱਜ ਗਏ। ਆ ਜਦੋਂ ਦੇ ਜਾਨਵਰਾਂ ਵਾਲੇ TV ਚੈਨਲ ਜੇ ਆਏ ਨੇ, ਡਿਸਕਵਰੀ, ਨੈਸ਼ਨਲ ਜੀਓਗ੍ਰਾਫਿਕ, ਐਨੀਮਲ ਪਲੈਨਟ, ਸਾਡੀ ਯਾਰ ਪ੍ਰਾਈਵੇਸੀ ਖਤਮ ਹੋ ਗਈ। 2.5-2.5 ਸਾਲ ਸਾਡੇ ਘਰ ਦੇ ਅੱਗੇ ਕੈਮਰੇ ਲਾ ਕੇ ਬੈਠੇ ਰਹਿੰਦੇ ਨੇ, ਤੁਹਾਡੀ ਭਾਬੀ ਨਾਲ ਕੋਈ ਦੁੱਖ ਸੁੱਖੀ ਨਹੀਂ ਕਰ ਸਕਦੇ। ਆ 6 ਮਹੀਨੇ ਪਹਿਲਾਂ ਮੈਂ ਆਪਣੀ ਗਰਲ ਫਰੈਂਡ ਨਾਲ ਜੰਗਲ ਚ ਘੁੰਮਣ ਚਲਾ ਗਿਆ, ਸ਼ਾਮ ਨੂੰ ਜਦੋਂ ਵਾਪਸ ਆਇਆ ਤੁਹਾਡੀ ਭਰਜਾਈ ਨੇ ਕਲੇਸ਼ ਪਾ ਲਿਆ। ਕਹਿੰਦੀ ਕੌਣ ਸੀ ਉਹ? ਮੈਂ ਕਿਹਾ ਕੌਣ ਕੌਣ? ਉਹ ਕਹਿੰਦੀ ਜਿਹੜੀ ਧਾਰੀਆਂ ਵਾਲੀ ਨਾਲ ਹੁਣ ਘੁੰਮ ਕੇ ਆਇਆ, ਮੈਂ ਸਾਰਾ ਕੁਛ ਡਿਸਕਵਰੀ ਤੇ ਲਾਈਵ ਦੇਖਿਆ, ਲਾਈਵ। ਉਹ ਭਰਾਵਾ ਤਲਾਕ ਤੱਕ ਗੱਲ ਪਹੁੰਚ ਗਈ ਸੀ, ਮਸਾਂ ਤੁਹਾਡੀ ਭਾਬੀ ਦੇ ਪੰਜੇ ਫੜ ਕੇ ਮਾਫੀ ਮੰਗੀ। ਸ਼ੇਰ ਮੈਨੂੰ ਕਹਿੰਦਾ ਮੇਰੇ ਗਲ ਚ ਹੱਥ ਲਾ ਕੇ ਦੇਖ ਕੀ ਹੈ।
ਕੀ ਸੀ?
ਮੈਂ ਗਲ ਚ ਹੱਥ ਲਾਇਆ, ਮੈਂ ਕਿਹਾ ਪਟਾ ਹੈ ਪਟਾ। ਕਹਿੰਦਾ ਦੇਖ ਲਿਆ ਫਿਰ, ਮੈਨੂੰ ਕੁੱਤਾ ਬਣਾ ਗਏ ਕੁੱਤਾ। ਆ 2 ਕੁ ਮਹੀਨੇ ਪਹਿਲਾਂ ਗੰਨ ਜੀ ਨਾਲ ਮੇਰੇ ਟੀਕਾ ਲਾਇਆ, ਮੈਂ 10 ਮਿੰਟਾਂ ਚ ਬੇਹੋਸ਼ ਹੋ ਗਿਆ। ਉਦੋਂ ਬਾਅਦ ਮੇਰੇ ਸਰੀਰ ਨਾਲ ਪਤਾ ਨੀ ਕੀ ਛੇੜਖਾਨੀਆਂ ਕੀਤੀਆਂ ਨੇ, ਜਦੋਂ ਮੈਨੂੰ ਹੋਸ਼ ਆਈ ਆ ਮੇਰੇ ਗਲ ਚ ਪਾਇਆ ਹੋਇਆ ਸੀ ਪਟਾ, ਤੇ ਹੁਣ ਮੈਂ ਜਿੱਧਰ ਨੂੰ ਜਾਣਾ ਬਸ ਆਵਾਜ਼ਾਂ ਆਉਂਦੀਆਂ ਨੇ ਟੂ 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 ਟੂ, ਪਤਾ ਨੀ ਕਿਹੜੇ ਕਿਹੜੇ ਚੈਨਲਾਂ ਦੇ ਸਿਗਨਲ ਫੜਨ ਲੱਗ ਗਿਆ ਮੈਂ। ਸਾਰੇ ਜਾਨਵਰ ਮੈਨੂੰ ਮਜ਼ਾਕ ਕਰਦੇ ਨੇ, ਕਹਿੰਦੇ ਉਹ ਜਾਂਦਾ ਡਿਸ਼ ਐਂਟੀਨਾ। ਆ 10 ਕੁ ਦਿਨ ਪਹਿਲਾਂ ਮੇਰੇ ਗਿੱਟੇ ਤੇ ਸੱਟ ਵੱਜੀ, ਪੈਰ ਚ ਮੋਜੀ ਆ ਗਈ, ਮੈਂ ਡਾਕਟਰ ਬਾਂਦਰ ਕੋਲ ਚਲਾ ਗਿਆ। ਡਾਕਟਰ ਬਾਂਦਰ ਕਹਿੰਦਾ ਸੱਟ ਕਿਵੇਂ ਵੱਜੀ? ਮੈਂ ਕਿਹਾ ਯਾਰ ਬੱਚਿਆਂ ਨਾਲ ਖੇਡਦੇ ਸੀ, ਉਹ ਬਸ ਪੈਰ ਚ ਮੋਜ ਆ ਗਈ। ਡਾਕਟਰ ਬਾਂਦਰ ਕਹਿੰਦਾ ਇਹ ਕੋਈ ਮੋਜ ਨਹੀਂ ਆਈ ਤੁਹਾਨੂੰ ਖੇਡਦਿਆਂ ਨੂੰ, ਮੈਂ ਪਰਸੋਂ ਡਿਸਕਵਰੀ ਚੈਨਲ ਤੇ ਦੇਖਿਆ ਇੱਕ ਵੱਡੇ ਸਾਰੇ ਝੋਟੇ ਨੇ ਤੁਹਾਨੂੰ ਸਿੰਗਾਂ ਦੇ ਉੱਤੋਂ ਦੀ ਪਟਕਾ ਕੇ ਮਾਰਿਆ। ਉਹ ਤੋਂ ਬਾਅਦ ਤੁਸੀਂ ਲਾਂਗੜੇ ਲਾਂਗੜੇ ਝੋਟੇ ਦੇ ਮੂਹਰੇ ਭੱਜ ਜਾਂਦੇ ਸੀ, ਝੋਟਾ ਤੁਹਾਡੇ ਪਿੱਛੇ ਪਿਆ ਹੋਇਆ ਸੀ। ਸਾਡੀਆਂ ਸਾਰੀਆਂ ਬੇਇੱਜ਼ਤੀਆਂ ਲੋਕਾਂ ਨੂੰ ਲਾਈਵ ਦਿਖਾ ਰਹੇ ਨੇ ਟੀਵੀ ਤੇ, ਹੁਣ ਕਾਹਦੇ ਰਾਜੇ ਰਹਿ ਗਏ ਯਾਰ।
ਉਸ ਤੋਂ ਅੱਗੇ ਕੀ ਹੋਇਆ ਫਿਰ?
ਹੁਣ ਆ ਗਈ ਸੀ ਮੈਂ ਜੰਗਲ ਚ ਅੱਗੇ ਗਿਆ, ਮੇਰੇ ਸਾਹਮਣੇ ਕੋਬਰਾ ਸੱਪ ਐਡਾ ਵੱਡਾ ਫਣ ਚੱਕੀ ਖੜਾ।
ਫਿਰ ਕੀ ਹੋਇਆ?
ਹੁਣ ਕੀ ਸੀ, ਇਸ ਤੋਂ ਪਹਿਲਾਂ ਕਿ ਮੈਂ ਕੁਛ ਕਰਦਾ, ਕੋਬਰਾ ਸੱਪ ਆਪ ਹੀ ਬੋਲ ਪਿਆ, ਡਰੋ ਨਾ ਮੈਂ ਵੀ ਡਿਸਕਵਰੀ ਪੀੜਤੀ ਹਾਂ। ਮੈਂ ਆਖਿਆ ਉਹ ਕਿਵੇਂ? ਕਹਿੰਦਾ ਪਿਛਲੇ ਪੌਣੇ ਚਾਰ ਸਾਲਾਂ ਤੋਂ ਕੱਚ ਦੇ ਗਲਾਸਾਂ ਚ ਡੰਗ ਮਰਵਾਏ ਜਾਂਦੇ, ਤਿੰਨ ਚਾਰ ਮਹੀਨੇ ਜੰਗਲ ਚ ਖੱਜਲ ਖੁਆਰ ਹੋ ਕੇ ਜ਼ਹਿਰ ਇਕੱਠੀ ਕਰੀ ਦੀ ਆ, ਪਤਾ ਨੀ ਕਿੱਥੋਂ ਆਉਂਦੇ ਆ, ਗਰਦਨ ਫੜ ਲੈਂਦੇ ਆ, ਚਾਰ ਪੰਜ ਡੰਗ ਕੱਚ ਦੇ ਗਲਾਸ ਚ ਮਰਵਾ ਕੇ ਇੱਥੇ ਛੱਡ ਜਾਂਦੇ ਆ। ਹੁਣ ਮੈਂ ਕਾਹਦਾ ਕੋਬਰਾ, ਬਸ ਨਾ ਹੀ ਕੋਬਰਾ, ਊ ਤਾਂ ਰੱਸੀ ਬਣ ਕੇ ਰਹਿ ਗਿਆ। ਮੈਂ ਜੰਗਲ ਦੇ ਵਿੱਚ ਥੋੜਾ ਜਿਹਾ ਅੱਗੇ ਗਿਆ, ਮੈਂ ਜੱਗੀ ਕੀ ਦੇਖਿਆ ਕਿ ਇੱਕ ਪਾਣੀ ਦੀ ਝੀਲ ਦੇ ਕਿਨਾਰੇ ਇੱਕ ਵੱਡਾ ਸਾਰਾ ਮਗਰਮੱਛ ਉੱਪਰ ਵੱਲ ਨੂੰ ਮੂੰਹ ਚੱਕ ਕੇ ਉੱਚੀ ਉੱਚੀ ਧਾਹਾਂ ਮਾਰ ਮਾਰ ਰੋਈ ਜਾਵੇ। ਉਹ ਮੈਂ ਕਿਹਾ ਮਗਰਮੱਛ ਜੀ ਤੁਸੀਂ ਕਿਉਂ ਰੋਈ ਜਾਂਦੇ ਹੋ? ਉਹ ਕਹਿੰਦਾ ਕੀ ਦੱਸਾਂ, ਹਰ 10-15 ਦਿਨਾਂ ਬਾਅਦ ਇੱਕ ਵੱਡੇ ਸਾਰੇ ਕੱਛੇ ਜਿਹੜਾ ਆਉਂਦਾ, ਨਾਲ ਉਹਦੇ 10-15 ਬੰਦੇ ਹੁੰਦੇ ਨੇ, ਇੱਕ ਟੈਲੀਵਿਜ਼ਨ ਦਾ ਕੈਮਰਾ ਲਿਆਉਂਦੇ ਨੇ, ਆਉਣ ਸਾਰ 15 ਦੇ 15 ਮੇਰੀ ਗਰਦਨ ਤੇ ਬਹਿ ਜਾਂਦੇ ਨੇ, ਉਸ ਤੋਂ ਬਾਅਦ ਮੇਰੇ ਮੂੰਹ ਤੇ ਟੇਪਾਂ ਲਾਉਂਦੇ ਨੇ, ਮੇਰਾ ਮੂੰਹ ਬੰਨ ਦਿੰਦੇ ਨੇ। ਉਹ ਅਸੀਂ ਜਾਨਵਰ ਆ, ਬੇਜ਼ੁਬਾਨ ਆ, ਪਹਿਲੇ ਨਹੀਂ ਬੋਲ ਸਕਦੇ, ਸਾਡਾ ਮੂੰਹ ਬੰਨਣ ਦੀ ਕੀ ਲੋੜ ਹੈ?
ਬਿਲਕੁਲ ਸਹੀ ਗੱਲ ਕੀਤੀ ਕ੍ਰੋਕੋਡਾਇਲ ਨੇ। ਫਿਰ ਅੱਗੇ ਕੀ ਕਹਿੰਦਾ?
ਉਹ ਕਹਿੰਦਾ ਮੇਰੀ ਗਰਦਨ ਤਾਂ ਮੁੜਦੀ ਨੀ, ਮੈਥੋਂ ਪਿੱਛੇ ਦੇਖਿਆ ਨੀ ਜਾਂਦਾ, ਤੂੰ ਦੇਖ ਲੈ, ਮੇਰੀ ਪੂਛ ਦੇ ਨੇੜੇ ਤੇੜੇ ਜੇ ਕਿਤੇ ਕੈਮਰਾ ਲਾ ਗਏ, ਹੁਣ ਪਤਾ ਨੀ ਮੇਰਾ ਕਿੱਥੇ ਕਿੱਥੇ ਲਾਈਵ ਟੈਲੀਕਾਸਟ ਚੱਲੀ ਜਾਂਦਾ। ਹੁਣ ਹਰ 3 ਮਹੀਨੇ ਆ ਕੇ ਮੇਰੇ ਨਹੁੰ ਕੱਟ ਜਾਂਦੇ ਨੇ, ਹਰ 4 ਮਹੀਨੇ ਇੰਚੀ ਟੇਪ ਨਾਲ ਮੇਰਾ ਨਾਪ ਲੈ ਕੇ ਜਾਂਦੇ ਨੇ, ਪਤਾ ਨੀ ਮੇਰੇ ਵਾਸਤੇ ਉਹਨਾਂ ਨੇ ਕੋਟ ਪੈਂਟ ਸਵਾਉਣਾ।
ਪੱਕੀ ਗੱਲ ਹੈ ਯਾਰ, ਆ ਸਾਇੰਸ ਨੇ ਬੰਦਿਆਂ ਨੂੰ ਟੈਨਸ਼ਨਾਂ ਪਾਈਆਂ ਹੀ ਪਾਈਆਂ, ਨਾਲ ਦੀ ਨਾਲ ਜਾਨਵਰ ਵੀ ਦੁਖੀ ਕੀਤੇ ਪਏ ਆ।
ਉਹ ਸਾਇੰਸ ਦੀ ਤਰੱਕੀ ਨਾਲ ਜੱਗੀ ਫਾਇਦੇ ਵੀ ਹੋਏ ਨੇ, ਪਰ ਨਾਲ ਦੀ ਨਾਲ ਪੰਗੇ ਵੀ ਬਹੁਤ ਪਾਏ ਸਾਇੰਸ ਨੇ।
ਹੁਣ ਲੇਟੈਸਟ ਪੰਗਾ ਕਿਹੜਾ ਪਾਤਾ ਸਾਇੰਸ ਨੇ?
ਹੋਇਆ ਮੋਬਾਈਲ ਫੋਨ, ਕਦੇ SMS ਆ ਗਿਆ, ਕਦੇ ਰੀਚਾਰਜ ਕਰੋ, ਕਦੇ ਬੈਟਰੀ ਲਓ, ਕਦੇ ਕੁਛ ਕਦੇ ਕੁਛ, ਹੋਰ ਤਾਂ ਹੋਰ, ਹੁਣ ਤਾਂ ਝੰਡੇ ਅਮਲੀ ਤੇ ਬੀਬੋ ਭੂਆ ਨੇ ਵੀ ਮੋਬਾਈਲ ਫੋਨ ਲੈ ਲਏ।
ਬੀਬੋ ਭੂਆ ਨੇ ਮੋਬਾਈਲ ਲੈ ਲਿਆ?
ਹਾਂ।
ਹੋਏ ਯਾਰ, ਕਮਾਲ ਦੀ ਗੱਲ ਹੈ, ਸੋਚਣ ਵਾਲੀ ਗੱਲ ਇਹ ਹੈ ਵੀ ਬੀਬੋ ਭੂਆ ਨੂੰ ਕੌਣ ਫੋਨ ਕਰਦਾ ਹੋਊ?
ਲੈ ਕਿੱਥੇ ਫਿਰਦਾ ਬੀਬੋ ਭੂਆ ਨੂੰ ਫੁੱਫੜ ਮਿਸ ਕਾਲਾਂ ਮਾਰਦਾ। ਉਹ ਇਹਨਾਂ ਮਿਸ ਕਾਲਾਂ ਤੋਂ ਤੰਗ ਹੋ ਕੇ ਬੀਬੋ ਭੂਆ ਨੇ ਕਸਟਮਰ ਕੇਅਰ ਵਾਲਿਆਂ ਨੂੰ ਫੋਨ ਕੀਤਾ।
ਥੈਂਕ ਯੂ ਫਾਰ ਕਾਲਿੰਗ, ਬਤਾਈਏ ਮੈਂ ਆਪਕੀ ਕਿਆ ਸੇਵਾ ਕਰ ਸਕਤੀ ਹੂੰ?
ਲੈ ਬਾਗਰੂ ਬਾਗਰੂ, ਸੇਵਾ ਨੂੰ ਪੁੱਤਿਆਂ ਦੇ, ਤੂੰ ਮੇਰੀਆਂ ਲੱਤਾਂ ਘੁੱਟੇਗੀ। ਤੂੰ ਨਾਂ ਦੱਸ ਆਪਦਾ ਸਿੱਧੀ ਹੋ ਕੇ, ਕੀ ਨਾਂ ਹੈ ਤੇਰਾ?
ਜੀ ਮੈਂ ਅੰਜਲੀ ਬੋਲ ਰਹੀ ਹੂੰ।
ਬਾਗਰੂ ਬਾਗਰੂ ਨੀ, ਕੋਹਰ ਕਲ ਜੁਗ ਆ ਗਿਆ, ਨੀ ਆਪ ਹੀ ਕਹੀ ਜਾਂਦੀ ਹੈ, ਮੈਂ ਕੰਜਰੀ ਬੋਲ ਰਹੀ ਹੂੰ।
ਮੈਡਮ ਮੈਂ ਕੰਜਰੀ ਨਹੀਂ, ਅੰਜਲੀ ਬੋਲ ਰਹੀ ਹੂੰ, ਅੰਜਲੀ ਆਪ ਬਤਾਈਏ।
ਨੀ ਕੀ ਬਤਾਵਾਂ, ਪਹਿਲਾਂ ਤਾਂ ਨਪੁੱਤਿਆਂ ਦਾ ਮੈਨੂੰ 1.5 ਘੰਟਾ ਹੋ ਗਿਆ ਮੱਥਾ ਮਾਰਦੀ ਨੂੰ, ਕਦੇ ਕਹਿ ਦਿੰਦੇ ਨੇ 1 ਦੱਬੋ, ਕਦੇ ਕਹਿ ਦਿੰਦੇ ਨੇ 2 ਨੂੰ ਦੱਬੋ, ਮੈਂ ਨਪੁੱਤਿਆਂ ਦੇ ਇੱਥੇ ਟੋਏ ਪੱਟਣ ਵਾਸਤੇ ਰੱਖੀ ਆ। ਮੇਰਾ ਤਾਂ ਜੀ ਕਰਦਾ ਮੈਂ ਤੁਹਾਨੂੰ ਸਾਰਿਆਂ ਨੂੰ ਟੋਏ ਚ ਸਿੱਟ ਕੇ ਉੱਤੇ ਮਿੱਟੀ ਪਾ ਕੇ ਦੱਬ ਦਾ।
ਬਤਾਈਏ ਮੈਂ ਆਪਕੀ ਕਿਆ ਮਦਦ ਕਰ ਸਕਤੀ ਹੂੰ?
ਨੀ ਮਦਦ ਨੂੰ ਮੈਂ ਕਿਹੜਾ, ਤੇਥੋਂ ਪਾਥੀਆਂ ਪਥਾਉਣੀਆਂ ਨੇ, ਤੂੰ ਸਿੱਧੇ ਮੂੰਹ ਗੱਲ ਕਰ।
ਕਿਆ ਮੈਂ ਆਪਕਾ ਨੰਬਰ ਜਾਣ ਸਕਤੀ ਹੂੰ?
ਨੀ ਕੰਜਰੀਏ, ਮੇਰਾ ਨੰਬਰ ਪੁੱਛਦੀ ਜੈ ਵੱਡਿਆਂ ਦੀ ਵੱਡੀਏ, ਮੈਂ ਕੋਈ ਮਿੰਨੀ ਬੱਸਾਂ ਵੀ ਮੇਰਾ ਨੰਬਰ ਲੱਗਿਆ। ਆਖੇ ਮੈਂ ਤੇਰਾ ਨੰਬਰ ਜਾਣ ਸਕਤੀ ਹੂੰ?
ਮੇਰਾ ਮਤਲਬ ਆਪਕਾ ਮੋਬਾਈਲ ਨੰਬਰ।
ਐ ਕਹੇਗਾ ਫਿਰ ਸਿੱਧਾ ਲਿਖ ਲੈ ਭਾਈ, 9 ਦਾ 9 ਤੇ 3 8 ਦੇ 8, ਉਹ ਤੋਂ ਬਾਅਦ 5, ਫਿਰ 8 ਦਾ 8 ਤੇ ਫਿਰ ਸਿਸਕ, ਤੇ ਫਿਰ 9 ਦਾ 9 ਤੇ ਫਿਰ 8 ਦਾ 8 ਤੇ ਫਿਰ ਸਿਸਕ।
ਅੱਛਾ ਅੱਛਾ, 9888586986।
ਇੰਨਾ ਤਾਂ ਭਾਈ ਅੰਗਰੇਜ਼ੀ ਮੈਨੂੰ ਆਉਂਦੀ ਨੀ, ਇੰਨਾ ਮੈਨੂੰ ਜ਼ਰੂਰ ਪਤਾ ਵੀ ਭਾਈ ਬੁੜਾ ਫੋਨ ਕੰਪਨੀ ਦਾ ਮਗਲੈਲ ਹੈ। ਮੈਂ ਤਾਂ ਤਾਈਓ ਲੈ ਲਿਆ, ਮੈਂ ਕਿਹਾ ਚਲੋ ਬੁੜੇ ਬੁੜੀਆਂ ਵਾਸਤੇ ਵਧੀਆ ਹੋਊ।
ਬੁੜਾ ਫੋਨ ਨਹੀਂ ਜੀ, ਵੋਡਾਫੋਨ, ਵੋਡਾਫੋਨ। ਮੈਮ ਪਲੀਜ਼ ਆਪ ਬਤਾਈਏ ਆਪਕੋ ਕਿਆ ਪ੍ਰੋਬਲਮ ਹੈ?
ਨੀ ਕੀ ਦੱਸਾਂ ਕੰਜਰੀਏ।
ਓਫ ਓ ਕੰਜਰੀ ਨਹੀਂ ਜੀ, ਅੰਜਲੀ, ਅੰਜਲੀ।
ਕੀ ਕਰਾਂ, ਆ ਸ਼ਾਇਰੀਆਂ ਦੇ ਨਾਂ ਜੇ ਮੇਰੇ ਮੂੰਹ ਤੇ ਚੜਦੇ ਨੀ, ਬੰਜਲੀ ਬੰਜਲੀ ਜੇ ਪਤਾ ਨੀ ਕੀ। ਤੇਰੇ ਫੁੱਫੜ ਨੇ ਵੀ ਕੁੜੇ ਲੈ ਲਿਆ ਮਗਲੈਲ ਫੋਨ
ਜੀ,
ਉਸ ਧੌਲੇ ਝਾਟੇ ਨੂੰ ਸ਼ਰਮ ਨੀ ਆਉਂਦੀ, ਮੈਨੂੰ ਮਾਰਦਾ ਨਿੱਤ ਮਿਸ ਕਾਲਾਂ। ਮੈਂ ਫਿਰ ਕੱਲ ਪਰਸੋਂ ਫੋਨ ਕਰ ਹੀ ਲਿਆ, ਮੈਂ ਕਿਹਾ ਲੈ ਮੈਂ ਬਣਾਉਣੀ ਆ ਬੰਦਾ ਉਹਨੂੰ ਵੀ ਨਪੋਤਿਆਂ ਦੇ, ਹੁਣ ਉਹ ਜਿਹੜੀਆਂ ਖੱਲਾਂ ਚ ਕਿੱਥੇ ਹੱਥ ਮਾਰਦਾ। ਨਹੀਂ ਮੇਰੇ ਤਾਂ ਕਾਲਜੇ ਅੱਗ ਲੱਗ ਗਈ, ਮੈਨੂੰ ਮਚਾਉਣ ਵਾਸਤੇ ਆਪਦੇ ਫੋਨ ਤੇ ਗਾਣਾ ਲਵਾਈ ਫਿਰਦਾ। ਅਖੇ ਜੇ ਤੂੰ ਜ਼ਿੰਦਗੀ ਗੁਜ਼ਾਰ ਲੇਗੀ ਸਾਡੇ ਤੋਂ ਬਗੈਰ, ਅਸੀਂ ਕਿਹੜਾ ਤੇਰੇ ਬਿਨਾਂ ਮਰ ਚੱਲੇ ਹਾਂ।
ਅਬ ਆਪ ਕਿਆ ਚਾਹਤੇ ਹੈ?
ਨੀ ਤੇਰਾ ਫੁੱਫੜ ਮੈਨੂੰ ਏਡਾ ਵੱਡਾ ਮਿਹਣਾ ਮਾਰ ਗਿਆ, ਮੈਂ ਹੁਣ ਉਹਦੀ ਹਿੱਕ ਤੇ ਤੱਕਲਾ ਕੱਢਣਾ। ਮੇਰੇ ਫੋਨ ਤੇ ਵੀ ਗਾਣਾ ਲਾਓ, ਜਦੋਂ ਮਿਸ ਕਾਲ ਕਰੂ ਉਹਨੂੰ ਵੀ ਲੱਗ ਜੇ ਪਤਾ।
ਕੌਨ ਸਾ ਗਾਣਾ ਲਗਵਾਉਣਾ ਚਾਹਤੀ ਹੈ?
ਬਿੰਨ ਪੁੱਤਿਆਂ ਦਾ ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ। ਬਾਗਰੂ ਬਾਗਰੂ
ਬਾਈ, ਅੰਜਲੀ ਦੁਬਾਰਾ ਬੀਬੋ ਦਾ ਫੋਨ ਨੀ ਸੁਣਦੀ। ਜੁਗਨੂ, ਉਹ ਲੱਗਦੇ ਹੱਥ ਝੰਡੇ ਅਮਲੀ ਦਾ ਮੋਬਾਈਲ ਨੰਬਰ ਦੇਈ।
ਕਿਉਂ?
ਉਹਦੇ ਨਾਲ ਵੀ ਗੱਲ ਕਰ ਲਈਏ ਯਾਰ, ਬੜਾ ਰੌਣਕੀ ਬੰਦਾ।
ਉਹ ਨਾ 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 ਨਾ, ਝੰਡੇ ਨਾਲ ਮੋਬਾਈਲ ਫੋਨ ਤੇ ਗੱਲ ਕਰਨ ਦਾ ਮਤਲਬ ਹੈ ਭੂੰਡਾ ਦੇ ਖੱਖਰ ਨੂੰ ਛੇੜਨਾ।
ਉਹ ਕਿਉਂ?
ਉਹ ICICI ਬੈਂਕ ਵਾਲਿਆਂ ਨੇ ਕਰਜ਼ਾ ਦੇਣ ਵਾਸਤੇ ਝੰਡੇ ਨੂੰ ਫੋਨ ਕੀਤਾ ਸੀ,
ਫੇਰ
ਤੇ ਝੰਡੇ ਨੇ ਬੈਂਕ ਵਾਲਿਆਂ ਨਾਲ ਬਹੁਤ ਡੌਗ ਈਟਿੰਗ ਕੀਤੀ।
ਡੌਗ ਈਟਿੰਗ?
ਉਹ ਕੁੱਤੇ ਖਾਣੀ। ਹੈਲੋ, ਕੌਣ ਹੈ ਜੀ? ਮਤਲਬ
ਹੈਲੋ, ਮੈਂ ICICI ਸੇ ਬੋਲ ਰਹੀ ਹੂੰ ਜੀ।
ਕੀ ਕਿਹਾ ਜੀ? ਮਤਲਬ ਸਮਝ ਮੈਨੂੰ ਪਤਾ ਨਹੀਂ ਲੱਗਿਆ ਜੀ।
ਮੈਂ ICICI ਸੇ ਬੋਲ ਰਹੀ ਹੂੰ
ਜੀ। ICICI ਫਿਰ ਕਿੱਥੇ ਚਲੀ ਗਈ ਜੀ? ਮੈਂ ਤਾਂ 2 ਦਿਨ ਹੋ ਗਏ ਮਹਾਰਾਜ ਦੀ ਸਹੁੰ ਘਰੇ ਬੈਠਾ, ਇੱਥੇ ਤਾਂ ਕੋਈ ਨਹੀਂ ਆਈ। ਨਾਲੇ ਜੇ ਕੋਈ ਆਈ ਹੁੰਦੀ ਸਾਰੇ ਪਿੰਡ ਨੂੰ ਪਤਾ ਲੱਗ ਜਾਂਦਾ, ਸਾਰੇ ਸੂਹ ਲੈਂਦੇ ਫਿਰਦੇ ਰਹਿੰਦੇ ਨੇ ਜੀ। ਹਾਂ ਜੀ, ਪਰਸੋਂ ਮੇਰੀ ਕੋਟ ਸ਼ਮੀਰ ਵਾਲੀ ਭੂਆ ਆਈ ਸੀ ਜੀ ਵੱਡੀ, ਉਹਦੇ ਵੱਡੇ ਮੁੰਡੇ ਤੇ 26 ਦਾ ਪਰਚਾ ਜਿਹਾ ਹੋ ਗਿਆ ਜੀ। ਉਹ ਲੋਕ ਕਹਿੰਦੇ ਕਿਤੇ ਪੁਲਿਸ ਬੁੜੀਆਂ ਨਾ ਚੱਕ ਕੇ ਲੈ ਜੇ, ਵੀ ਤੁਸੀਂ ਟਲ ਜਾਓ 2 ਦਿਨ ਦਾ ਇਧਰ ਉਧਰ। ਬਸ ਉਹ ਤੋਂ ਬਾਅਦ ਤਾਂ ਹੋਰ ਕੋਈ ਨੀ ਆਈ ਜੀ।
ਨਹੀਂ, ਆਪ ਸਮਝੇ ਨਹੀਂ, ਮੈਂ ICICI ਬੈਂਕ ਸੇ ਬੋਲ ਰਹੀ ਹੂੰ।
ਦੱਸੋ ਜੀ
ਸਰ, ਕਿਆ ਆਪ ਲੋਅਰ ਇੰਟਰਸਟ ਰੇਟ ਪਰ ਕਾਰ ਫਾਈਨਾਂਸ ਕਰਵਾਨੇ ਮੇਂ ਇੰਟਰਸਟਿਡ ਹੈ?
ਇਹ ਕੀ ਹੁੰਦਾ ਜੀ? ਮਤਲਬ
ਕਿਆ ਆਪ ਕਾਰ ਫਾਈਨਾਂਸ ਕਰਵਾਨਾ ਚਾਹਤੇ ਹੈ?
ਫਾਈਨਾਂਸ? ਇਹ ਫਾਈਨਾਂਸ ਕੀ ਹੁੰਦਾ ਜੀ? ਫਾਈਨਾਂਸ ਫਲੂਸ ਮੈਂ ਤਾਂ ਕਦੇ ਸੁਣਿਆ ਨੀ ਜੀ।
ਮੁਝੇ ਆਪ ਇਹ ਬਤਾਈਏ, ਆਪ ਕਾਮ ਕਿਆ ਕਰਤੇ ਹੈਂ?
ਖੇਤੀ ਕਰਦੇ ਜੀ, ਹੋਰ ਇੱਥੇ ਮੈਂ ਮਨਮੋਹਨ ਸਿੰਘ ਲੱਗੇ ਜੀ। ਪਰ ਹੁਣ ਖੇਤੀ ਚ ਬਚਦਾ ਕੱਖ ਨੀ ਜੀ। ਹੁਣ ਤੁਸੀਂ ਲਾ ਲੋ ਸਾਹਿਬ, ਵੀ ਬਿਜਲੀ ਦਾ ਇੰਨਾ ਬੁਰਾ ਹਾਲ ਹੈ ਵੀ ਸਾਡੇ ਪਿੰਡ ਵਾਲਾ ਜਿਹੜਾ ਖੇਤਾਂ ਵਾਲਾ ਟਰਾਂਸਫਾਰਮਰ ਹੈ ਜੀ, ਉਹਦੇ 20-25 ਜਵਾਕ ਚੜ ਕੇ ਡੰਡਾ ਡੁੱਕ ਖੇਡਦੇ ਰਹਿੰਦੇ ਨੇ ਜੀ। ਉਹਨਾਂ ਦੇ ਘਰ ਦੇ ਵੀ ਨੀ ਹਟਾਉਂਦੇ, ਕਹਿੰਦੇ ਚਲੋ ਖੇਡ ਲੈਣ ਦੇ ਵਿੱਚ ਖਤਰੇ ਵਾਲੀ ਕਿਹੜੀ ਗੱਲ ਹੈ, ਲਾਈਟ ਤਾਂ ਆਉਂਦੀ ਨੀ। ਤੇ ਜਿਹੜੀ ਪਿੰਡ ਵਾਲੀ ਲਾਈਨ ਹੈ ਬਿਜਲੀ ਵਾਲੀ ਜੀ, ਉਹਦੇ ਤਾਂ ਹੁਣ ਸਾਡੇ ਪਿੰਡ ਦੀਆਂ ਬੁੜੀਆਂ ਕੱਪੜੇ ਸੁੱਕਣੇ ਪਾਉਣ ਲੱਗ ਗਈਆਂ ਜੀ। ਸਮਝ, ਬਿਜਲੀ ਦੀਆਂ ਤਾਰਾਂ ਤਾਂ ਹੁਣ ਤਣੀਆਂ ਬਣ ਗਈਆਂ ਜੀ। ਬਾਕੀ ਇੰਨਾ ਮਹਿੰਗਾ ਡੀਜ਼ਲ ਫੂਕ ਕੇ ਹੁਣ ਬਚਦਾ ਬੁਝਦਾ ਕੱਖ ਨੀ ਜੀ। ਮਤਲਬ ਜੀ,
ਓ ਮਾਈ ਗੋਡ, ਆਪਕੇ ਪਾਸ ਜ਼ਮੀਨ ਹੈ?
ਲੈ ਜੇ ਜ਼ਮੀਨ ਹੈ ਤਾਂ ਖੇਤੀ ਕਰਦੇ ਜੀ। ਹੋਰ ਤੁਸੀਂ ਕਦੇ ਪਾਣੀ ਵਾਲੀ ਟੈਂਕੀ ਤੇ ਸਰੋਂ ਬੀਜੀ ਦੇਖੀ ਹੈ?
ਆਪ ਮੁਝੇ ਇਹ ਬਤਾਈਏ, ਆਪਕੀ ਐਨੁਅਲ ਇਨਕਮ ਕਿਤਨੀ ਹੈ?
ਹੈ ਜੀ,
ਐਨੁਅਲ ਇਨਕਮ?
ਇਹ ਪੰਜਾਬੀ ਦੱਸੋ ਜੀ ਮੈਨੂੰ, ਹਿੰਦੀ ਨਾ ਬੋਲੋ ਜੀ, ਸਮਝ ਨੀ ਆਈ ਜੀ।
ਆਪਕੀ ਸਾਲਾਨਾ ਕਮਾਈ ਕਿਤਨੀ ਹੈ?
ਉਹ ਕਮਾਈਆਂ ਕਮਾਈਆਂ ਕਿਹੜੀਆਂ ਜੱਟਾਂ ਦੀਆਂ ਹੁਣ ਜੀ? ਇਹ ਜੱਟ ਤਾਂ ਸਮਝ ਹੁਣ ਨਾ ਜੀ, ਟੈਲੀਵਿਜ਼ਨ ਦੇ ਗੀਤਾਂ 'ਚ ਵੜਕਾ ਮਾਰਦਾ, ਊਂ ਤਾਂ ਮਹਿੰਗਾਈ ਨੇ ਚੀਕਾਂ ਕਢਾ ਰੱਖੀਆਂ ਨੇ ਜੀ। ਕਮਾਈਆਂ ਤਾਂ ਜੀ ਹੁਣ 3 ਬੰਦਿਆਂ ਕੋਲ ਰਹਿਗੀਆਂ, ਜਾਂ ਤਾਂ ਲੀਡਰ ਜਾਂ ਕਲਾਕਾਰ ਜਾਂ ਫਿਰ ਬਾਬਿਆਂ ਕੋਲ ਜੀ। ਆਹ ਬਾਬਿਆਂ ਦੀ ਗੱਲ ਸੁਣ ਲਓ, ਸਾਡੇ ਪਿੰਡ ਵਾਲਾ ਕੈਲਾ ਠੱਗ, ਲੈ ਉਹਨੂੰ ਪਿੰਡ 'ਚ ਕੋਈ ਮੰਗਿਆ ਪਾਣੀ ਦਾ ਗਲਾਸ ਨੀ ਪਿਉਂਦਾ ਸੀ, ਲੈ ਜਾ ਕੇ ਪਿੰਡ ਦੇ ਨਾਲ ਦੇ ਡੇਰੇ ਤੇ ਬਹਿ ਗਿਆ, ਇੱਕ ਕਥਾ ਜੀ ਸੁਣਾਉਣੀ ਸਿੱਖ ਲਈ, 3000 ਨਾਲ ਚੇਲੇ ਜੇ ਰੱਖ ਲੈ ਢੋਲਕੀਆਂ ਕੁੱਟਣ ਨੂੰ, ਖਾ ਕੇ 2 ਤੋਲੇ ਫੀਮ ਦੇ ਬਾਜੇ ਢੋਲਕੀਆਂ ਲੈ ਕੇ ਸਾਰੇ ਹੀ ਰਿੰਗਣ ਲੱਗ ਜਾਂਦੇ ਨੇ, ਬੁੜੀਆਂ ਸੁਣ ਸੁਣ ਕੇ ਨਾਗ ਵਾਂਗੂ ਮੇਲਦੀਆਂ ਨੇ। ਆਹ 2 ਸਾਲਾਂ ਚ ਉਹਦੀ ਇੰਨੀ ਚੜਾਈ ਹੋ ਗਈ ਵੀ ਹੁਣ ਵੱਡੇ ਵੱਡੇ ਲੀਡਰ ਆ ਕੇ ਪੈਰੀ ਪੈਂਦੇ ਨੇ, ਲਾ ਉਸੇ ਕੈਲੇ ਠੱਗ ਨੂੰ ਹੁਣ ਮਹਾਰਾਜ ਸਤਿਗੁਰੂ ਕਰਨੈਲ ਸਿੰਘ ਜੀ ਵੱਡੀਆਂ ਜੋਤਾਂ ਵਾਲਾ ਕਹਿੰਦੇ ਨੇ। ਲੈ ਪਿੰਡ ਚ ਜਿਹਨੂੰ ਕਦੇ ਮੱਛਰਦਾਨੀ ਨੀ ਜੁੜੀ ਸੀ, ਲੋਕ ਹੁਣ ਉਹਨੂੰ ਮੋੜ ਦੇ ਖੰਭਾਂ ਨਾਲ ਹਵਾ ਚੱਲਦੇ ਨੇ ਜੀ। ਲੈ ਉਸੇ ਕੈਲੇ ਦੀ ਜੇਬ ਚ ਗਲਿਆ ਸੜਿਆ ਜਾਂ 5 ਦਾ ਨੋਟ 2-2, 3-3 ਮਹੀਨੇ ਪਿਆ ਰਹਿੰਦਾ ਜੀ, ਸਮਝ ਜੀ। ਲੈ ਹੁਣ ਕਹਿੰਦੇ ਉਹਦੇ ਡੇਰੇ ਦਾ 1 ਦਿਨ ਦਾ ਚੜਾਵਾ ਗਿਣ ਜਾਂਦੇ, 10 ਬੰਦਿਆਂ ਦੇ ਮੂੰਹ ਚੋਂ ਥੁੱਕ ਮੁੱਕ ਜਾਂਦਾ ਜੀ। ਬਸ ਤੁੱਕਾ ਲੱਗਣ ਦੀ ਗੱਲ ਹੁੰਦੀ ਹੈ ਜੀ, ਸਮਝ ਚ। ਲੈ ਇਸੇ ਪਿੰਡ ਕੈਲੇ ਨੇ ਆਪਦੇ ਸਕੇ ਭਾਈ ਤੋਂ ਬਿਨਾਂ ਮਗਰਾਟਾਂ ਵਾਲਾ ਸਾਈਕਲ ਵੀ ਠੱਗਿਆ ਹੋਇਆ, ਹੁਣ ਕਹਿੰਦੇ ਬਾਬਾ ਜੀ ਦੀ ਕਾਰ ਚ ਟੈਲੀਵਿਜ਼ਨ ਤੇ ਫਰਿੱਜ ਵੀ ਲੱਗਿਆ ਹੋਇਆ। ਲੈ ਕਹਿੰਦੇ ਹਰੇਕ ਵੀਰਵਾਰ ਨੂੰ ਸਮਝ ਲੱਖਾਂ ਸੰਗਤਾਂ ਡੇਰੇ ਤੇ ਜਾਂਦੀਆਂ ਨੇ, ਲੈ ਸਾਰੇ ਪਿੰਡ ਦੀ ਜੂਟ ਖਾਣ ਵਾਲੇ ਕੈਲੇ ਦਾ ਹੁਣ ਬੁੜੀਆਂ ਜੂਠਾ ਖਾਂਦੀਆਂ ਨੇ, ਜਿਹੜੀਆਂ ਲੱਤਾਂ ਤੇ ਪਹਿਲਾਂ ਫੋੜੇ ਨਿਕਲੇ ਰਹਿੰਦੇ ਸੀ ਕੈਲੇ ਦੀਆਂ, ਉਹੀ ਲੱਤਾਂ ਹੁਣ ਮੌਜਾਂ ਲੁੱਟਦੀਆਂ ਨੇ। ਆ ਬੁੜੀਆਂ ਘਰੇ ਡੱਕਾ ਨੀ ਤੋੜਦੀਆਂ, ਡੇਰੇ ਤੇ ਜਾ ਕੇ ਬਾਬੇ ਦੀਆਂ ਲੱਤਾਂ ਘੁੱਟਦੀਆਂ ਨੇ। ਤੇ ਲੋਕ ਵੀ ਸਮਝ ਕਮਲੇ ਨੇ, ਜਿਹੜੇ 10 ਨੌਹਾਂ ਦੀ ਕਮਾਈ ਨੂੰ ਉਹਨਾਂ ਦੇ ਪੈਰਾਂ 'ਚ ਚੜਾਈ ਜਾਂਦੇ ਨੇ। ਆ ਬਾਬੇ ਨਾਨਕ ਨੇ ਜਿਹੜੇ ਪਖੰਡਾਂ ਤੋਂ ਖਹਿੜਾ ਛੜਾਇਆ ਸੀ, ਲੋਕ ਉਹੀ ਪਖੰਡ ਕਰ ਕਰਕੇ ਪੈਸੇ ਕਮਾਈ ਜਾਂਦੇ ਨੇ।
ਸਾਡੀਆਂ ਕਾਹਦੀਆਂ ਕਮਾਈਆਂ ਨੇ ਜੀ ਹੁਣ ਬਸ। ਹੈਲੋ ਹੈਲੋ, ਉਹ ਹੁਣ ਕਿੱਧਰ ਗਈ ਜਿਹੜੀ ਆਈ ਸੀ ਆਈ ਸੀ ਆਈ ਸੀ ਤਾਂ ਹੁਣ ਕੋਈ ਬੋਲਦਾ ਨੀ। ਵੀ ਜੇ ਫੋਨ ਕਰਕੇ ਪੂਰੀ ਗੱਲ ਹੀ ਨੀ ਕਿਸੇ ਕੰਜਰ ਦੀ ਸੁਣਨੀ, ਫਿਰ ਫੋਨ ਕਰਨ ਦਾ ਫਾਇਦਾ ਕਾਹਦਾ ਹੋਇਆ ਜਿਹਦੇ ਵਿੱਚ ਹੀ ਮਤਲਬ। ਹੈਲੋ, ਕੱਟ ਗਿਆ ਜੀ। ਪਹਿਲੀ ਵਾਰ ਮੇਰੇ ਫੋਨ ਤੇ ਕੋਈ ਆਈ ਸੀ ਆਈ ਸੀ ਆਈ ਸੀ, ਉਹ ਵੀ ਪਤਾ ਨੀ ਕਿੱਧਰ ਗਈ। ਹੈਲੋ,
ਵੈਸੇ ਮੈਂ ਇੱਕ ਗੱਲ ਨੋਟ ਕੀਤੀ ਆ।
ਕਿਹੜੀ?
ਚਾਰੇ ਪਾਸੇ ਕੁੜੀਆਂ ਦਾ ਬੋਲਬਾਲਾ।
ਕਿਵੇਂ?
ਆ ਦੇਖ ਲੈ, ਹੋਟਲ ਚਲ ਜਾਓ ਉੱਥੇ ਕੁੜੀਆਂ, ਜਹਾਜ਼ ਚ ਕੁੜੀਆਂ, ਫੋਨ ਕੰਪਨੀ ਤੇ ਫੋਨ ਕਰੋ ਤਾਂ ਕੁੜੀਆਂ, ਬੈਂਕਾਂ ਤੋਂ ਕਰਜ਼ਾ ਲੈਣਾ ਤਾਂ ਕੁੜੀਆਂ, ਹਰ ਪਾਸੇ ਕੁੜੀਆਂ ਨੂੰ ਚਾਰਜ ਦੇ ਰੱਖਿਆ।
ਉਹ ਯਾਰ, ਹੋਰ ਤਾਂ ਹੋਰ, ਹੁਣ ਤਾਂ ਸਰਕਾਰ ਇਹ ਸੋਚ ਰਹੀ ਹੈ ਕਿ ਸਰਕਾਰੀ ਬੱਸਾਂ ਦੀਆਂ ਕੰਡਕਟਰ ਵੀ ਕੁੜੀਆਂ ਨੂੰ ਲਾ ਦਈਏ।
ਅੱਛਾ,
ਹਾਂ।
ਉਹ ਯਾਰ, ਜੇ ਕੁੜੀਆਂ ਕੰਡਕਟਰ ਲਾ ਦੀਆਂ ਬੱਸਾਂ ਚ ਤੇ ਫਿਰ ਕੀ ਹੋਊ ਬੱਸਾਂ ਦਾ ਮਾਹੌਲ?
ਲੈ ਸੁਣ ਲੈ,
ਸੂਹੇ ਸੂਹੇ ਬੁੱਲਾਂ ਨਾਲ ਵਿਸਲ ਵੱਜੂਗੀ, ਹਰ ਕੋਈ ਸਵਾਰੀ ਬੱਸ ਵੱਲ ਨੂੰ ਭੱਜੂਗੀ। ਸੂਹੇ ਸੂਹੇ ਬੁੱਲਾਂ ਨਾਲ ਵਿਸਲ ਵੱਜੂਗੀ, ਹਰ ਕੋਈ ਸਵਾਰੀ ਬੱਸ ਵੱਲ ਨੂੰ ਭੱਜੂਗੀ। ਗੌਰਮਿੰਟ ਜਦੋਂ ਕਾਰਡ ਕੱਟੂਗੀ, ਗੌਰਮਿੰਟ ਜਦੋਂ ਕਾਰਡ ਕੱਟੂਗੀ, ਫੇਰ ਕਮਾਈਆਂ ਵਧਣਗੀਆਂ, ਬੱਸਾਂ ਵਿੱਚ ਬਹਿਣ ਨੂੰ ਨੀ ਥਾਂ ਲੱਭਣੀ, ਜਦ ਕੁੜੀਆਂ ਕੰਡਕਟਰ ਲੱਗਣਗੀਆਂ, ਬੱਸਾਂ ਵਿੱਚ ਬਹਿਣ ਨੂੰ ਨੀ ਥਾਂ ਲੱਭਣੀ, ਜਦ ਕੁੜੀਆਂ ਕੰਡਕਟਰ ਲੱਗਣਗੀਆਂ। ਬੱਸਾਂ ਵਿੱਚ ਬਹਿਣ ਨੂੰ ਨੀ ਥਾਂ ਲੱਭਣੀ, ਜਦ ਕੁੜੀਆਂ ਕੰਡਕਟਰ ਲੱਗਣਗੀਆਂ, ਬੱਸਾਂ ਵਿੱਚ ਬਹਿਣ ਨੂੰ ਨੀ ਥਾਂ ਲੱਭਣੀ, ਜਦ ਕੁੜੀਆਂ ਕੰਡਕਟਰ ਲੱਗਣਗੀਆਂ। ਬੱਸਾਂ ਵਿੱਚ ਬਹਿਣ ਨੂੰ ਨੀ ਥਾਂ ਲੱਭਣੀ, ਜਦ ਕੁੜੀਆਂ ਕੰਡਕਟਰ ਲੱਗਣਗੀਆਂ, ਬੱਸਾਂ ਵਿੱਚ ਬਹਿਣ ਨੂੰ ਨੀ ਥਾਂ ਲੱਭਣੀ, ਜਦ ਕੁੜੀਆਂ ਕੰਡਕਟਰ ਲੱਗਣਗੀਆਂ, ਬੱਸਾਂ ਵਿੱਚ ਬਹਿਣ ਨੂੰ ਨੀ ਥਾਂ ਲੱਭਣੀ, ਜਦ ਕੁੜੀਆਂ ਕੰਡਕਟਰ।
ਇਹ ਕਦੋਂ ਕੁ ਲੱਗਣਗੀਆਂ ਜੀ? ਜੇ ਨਾ ਲੱਗੀਆਂ ਫਿਰ ਤੁਹਾਨੂੰ LMA ਬਣਾਉਣ ਦਾ ਤੇ ਜਾਲੀ ਵੋਟਾਂ ਪਾਉਣ ਦਾ ਫਾਇਦਾ ਕਾਹਦਾ ਹੋਇਆ ਜੀ ਮਤਲਬ ਇਹਦੇ ਵਿੱਚ?
Ha ha ha.